ਜੱਦੀ ਪਿੰਡ ਧੁੱਗੇ ਤੋਂ ਸਰਗੋਧੇ ਜਾਣਾ ਅਤੇ ਉੱਥੇ ਨਿੱਤ ਦੀ ਕਿਰਿਆ। ਇਸ ਸਮੇਂ ਤੱਕ ਆਪ ਜੀ ਦੀ ਆਯੂ ਕਰੀਬਨ 21 ਸਾਲ ਦੀ ਹੋ ਚੁੱਕੀ ਸੀ। ਇਹਨਾਂ ਦਿਨਾਂ ਵਿੱਚ ਹੀ ਆਪ ਜੀ ਦੇ ਵੱਡੇ ਭਰਾਤਾ ਭਾਈ ਤਾਰਾ ਸਿੰਘ ਜੀ ਨੇ 119 ਚੱਕ ਜੋ ਹੁਣ ਪਾਕਿਸਤਾਨ ਵਿੱਚ ਹੈ ਉੱਥੇ ਜ਼ਮੀਨ ਖਰੀਦ ਲਈ, ਜਿਸ ਦੀ ਸਾਂਭ ਸੰਭਾਲ ਲਈ ਸਾਰਾ ਪਰਿਵਾਰ 119 ਚੱਕ ਸਰਗੋਧੇ ਵਿੱਚ ਚਲਾ ਗਿਆ। ਬਾਬਾ ਜੀ ਵੀ ਪਰਿਵਾਰ ਦੇ ਨਾਲ ਹੀ ਉੱਥੇ ਪਹੁੰਚ ਗਏ। ਹੁਣ ਚੌਹਾਂ ਭਰਾਵਾਂ ਨੇ ਚਾਰ ਹਲ ਬਣਾਏ ਹੋਏ ਸਨ, ਕਿਉਂਕਿ ਪੰਜਵੇਂ ਭਰਾ ਭਾਈ ਮੇਹਰ ਸਿੰਘ ਜੀ ਜੋ ਵੱਡੇ ਸਨ 1914 ਈਸਵੀ ਦੀ ਜੰਗ ਵਿੱਚ ਚੜ੍ਹਾਈ ਕਰ ਗਏ ਸਨ। ਸੋ ਵਾਹੀ ਕਿੱਤੇ ਦਾ ਕੰਮ ਚੌਹਾਂ ਭਰਾਵਾਂ ਨੇ ਆਰੰਭ ਕਰ ਲਿਆ। ਆਪ ਜੀ ਵੀ ਸਵੇਰ ਤੋਂ ਸ਼ਾਮ ਤੱਕ ਬਾਕੀ ਭਰਾਵਾਂ ਨਾਲ ਵਾਹੀ ਕਰਦੇ ਅਤੇ ਸ਼ਾਮ ਨੂੰ ਡੇਰੇ ਆ ਕੇ ਸਾਰੇ ਪਸ਼ੂਆਂ ਵਾਸਤੇ ਹੱਥ ਨਾਲ ਪੱਠੇ ਟੁੱਕਦੇ, ਕਿਉਂਕਿ ਉਸ ਸਮੇਂ ਪੱਠੇ ਕੁੱਤਣ ਵਾਲੀਆਂ ਮਸ਼ੀਨਾਂ ਅਜੇ ਇਜ਼ਾਦ ਨਹੀਂ ਸਨ ਹੋਈਆਂ। ਸੋ ਸਾਰੇ ਡੰਗਰਾਂ ਨੂੰ ਪੱਠੇ ਪਾ ਕੇ ਇਸ਼ਨਾਨ ਕਰਦੇ ਅਤੇ ਪ੍ਰਸ਼ਾਦਾ ਛਕਣ ਉਪਰੰਤ ਇੱਕ ਨਹਿਰ ਦਾ ਸੂਆ, ਇੱਕ ਰਜਵਾਹਾ ਜੋ ਆਪ ਜੀ ਦੇ ਟਿਕਾਣੇ ਤੋਂ ਇੱਕ ਮੁਰੱਬੇ ਕੁ ਦੀ ਵਿੱਥ 'ਤੇ ਸੀ, ਉੱਥੇ ਇਕਾਂਤ ਵਿੱਚ ਜਾ ਕੇ ਸੋਦਾਰ ਰਹਿਰਸ ਦਾ ਪਾਠ ਕਰਨ ਉਪਰੰਤ ਮੂਲ ਮੰਤਰ ਅਤੇ ਗੁਰਮੰਤਰ ਦਾ ਜਾਪ ਕਰਦੇ। ਸਾਰਾ ਦਿਨ ਕੰਮ ਕਰਨ ਸਦਕਾ ਜੇ ਅਭਿਆਸ ਕਰਦਿਆਂ ਆਲਸ ਜਾਂ ਨੀਂਦ ਆਉਂਦੀ ਤਾਂ ਰਜਵਾਹੇ ਦੇ ਠੰਡੇ ਪਾਣੀ ਦੇ ਛਿੱਟੇ ਅੱਖਾਂ ਵਿੱਚ ਮਾਰ ਲੈਂਦੇ। ਜੇ ਫਿਰ ਵੀ ਨੀਂਦ ਜ਼ੋਰ ਪਾਉਂਦੀ ਤਾਂ ਵਗਦੇ ਰਜਵਾਹੇ ਦੇ ਪਾਣੀ ਵਿੱਚ ਖਲੋ ਜਾਂਦੇ ਅਤੇ ਸਿਮਰਨ ਕਰਦੇ। ਠੰਡ ਲੱਗਣ 'ਤੇ ਬਾਹਰ ਫਿਰ ਚੌਂਕੜਾ ਮਾਰ ਕੇ ਬੈਠ ਜਾਂਦੇ। ਇਸ ਤਰ੍ਹਾਂ ਸਾਵਧਾਨ ਇਕਾਗਰ ਚੀਤ ਹੋ ਕੇ ਰਾਤ ਦੇ ਤਕਰੀਬਨ 12 ਵਜੇ ਆਪਣੇ ਅਸਥਾਨ 'ਤੇ ਆ ਕੇ ਆਸਣ 'ਤੇ ਬਿਰਾਜਦੇ। 2.5-3 ਘੰਟੇ ਨੀਂਦ ਪੂਰੀ ਕਰਨ ਉਪਰੰਤ ਫਿਰ ਸਾਵਧਾਨ ਹੋ ਕੇ ਸ਼ੌਚ ਇਸ਼ਨਾਨ ਕਰਦੇ, ਨਿਤਨੇਮ ਕਰਦੇ, ਸੰਸਾਰਕ ਡਿਊਟੀ ਲਈ ਤਿਆਰ ਹੋ ਜਾਂਦੇ। ਬਾਬਾ ਜੀ ਦਾ ਕਹਿਣਾ ਸੀ ਕਿ ਕੋਈ ਵੀ ਦਿਨ ਐਸਾ ਨਹੀਂ ਸੀ ਜਿਸ ਦਿਨ ਅਸੀਂ ਆਪਣੇ ਬਾਕੀ ਭਰਾਵਾਂ ਤੋਂ ਪਿੱਛੋਂ ਉੱਠੇ ਹੋਈਏ। ਬਾਅਦ ਵਿੱਚ ਤਾਂ ਗੁਰੂ ਮਿਹਰ ਸਦਕਾ ਨੀਂਦ ਇੰਨੀ ਘੱਟ ਗਈ ਕਿ ਮੰਜੇ ਬੈਠਿਆਂ ਜੇ 2-3 ਦਫ਼ਾ ਉਘਲਾਟ ਆ ਜਾਂਦੇ ਤਾਂ ਨੀਂਦ ਪੂਰੀ ਹੋ ਜਾਂਦੀ। ਕਿਸੇ ਵੀ ਕਿਸਮ ਦੀ ਸਰੀਰਕ ਜਾਂ ਦਿਮਾਗੀ ਥਕਾਵਟ ਨਹੀਂ ਰਹਿੰਦੀ। ਤਕਰੀਬਨ 5 ਵਜੇ ਫਿਰ ਹਲ ਲੈ ਕੇ ਬਾਕੀ ਭਰਾਵਾਂ ਨਾਲ ਖੇਤਾਂ ਵਿੱਚ ਚਲੇ ਜਾਣਾ। ਆਪ ਜੀ ਆਪਣਾ ਹਲ ਵਿਚਕਾਰ ਰੱਖਿਆ ਕਰਦੇ ਸਨ, ਕਿਸੇ ਨਾਲ ਕੋਈ ਸੰਸਾਰੀ ਗੱਲਬਾਤ ਨਾ ਕਰਦੇ। ਇੱਕ ਹੱਥ ਵਿੱਚ ਮਾਲਾ ਲੈ ਲੈਣੀ ਜਾਂ ਦੂਸਰੇ ਹਲ ਵਿੱਚ ਜੰਗੀ ਜਾਂ ਉਂਝ ਗਿਣਤੀ ਦਾ ਹਿਸਾਬ ਕਿਤਾਬ ਲਾ ਕੇ ਆਪ ਹਲ ਦੇ ਮਗਰ ਤੁਰੇ ਰਹਿਣਾ ਅਤੇ ਮਨ ਨੂੰ ਹਾਲੀ ਕਰਕੇ ਨਾਮ ਦਾ ਬੀਜ ਬੀਜੀ ਜਾਣਾ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਫਰਮਾਨ ਆਪ ਜੀ ਦੇ ਜੀਵਨ 'ਚ ਪੂਰਨ ਤੌਰ 'ਤੇ ਘਟਦਾ ਸੀ ਕਿ ਮਨ ਹਾਲੀ ਕਿਰਸਾਣੀ ਕਰਨੀ ਸਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ। ਹਲ ਵਾਹੁੰਦਿਆਂ ਹੀ ਆਪ ਜੀ ਨੇ ਥਿਰ ਕਰ ਬੈਸੋ ਹਰਜਨ ਪਿਆਰੇ ਸਤਿਗੁਰ ਤੁਮਰੇ ਕਾਜ ਸੁਵਾਰੇ ਰਹਾਉ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰੱਖੀ ਕਰਤਾਰੇ ਬਾਦਸ਼ਾਹ ਸ਼ਾਹ ਸਭ ਵਸ ਕਰ ਦੀਨੇ ਅੰਮ੍ਰਿਤ ਨਾਮ ਮਹਾਰਸ਼ਪੀਨੇ ਨਿਰਭਉ ਹੋਏ ਭਜੋ ਭਗਵਾਨ ਸਾਧ ਸੰਗਤ ਮਿਲ ਕੀ ਨੋਦਾਨ ਸਰਨ ਪਰੇ ਪ੍ਰਭ ਅੰਤਰਜਾਮੀ ਨਾਨਕ ਓਟ ਪੱਕਰੀ ਪ੍ਰਭ ਸੁਆਮੀ ਅਤੇ ਸੋਰਠ ਮਹੱਲਾ 5 ਗਈ ਬਹੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਧਾਰੀ ਨਾਮ ਪਰਿਓ ਭਗਤ ਗੋਬਿੰਦ ਕਾ ਇਹ ਰਾਖੋ ਪੈਜ ਤੁਮਾਰੀ ਸੋਰਠ ਮਹੱਲਾ 5 ਅਥਵਾ ਸਲੋਕ ਮਹੱਲਾ 4 ਵਡਭਾਗੀਆ ਸੁਹਾਗਣੀ ਜਿਨ੍ਹਾਂ ਗੁਰਮੁਖ ਮਿਲਿਆ ਹਰ ਰਾਏ ਅੰਤਰ ਜੋਤ ਪ੍ਰਗਾਸੀਆ ਨਾਨਕ ਨਾਮ ਸਮਾਏ ਚਾਚਰੀ ਛੰਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀਅੰਗ ਕਰੀਅੰਗ ਨਿਰਨਾਮੇ ਅਕਾਮੇ ਸਹਿਸਕ੍ਰਿਤੀ ਸਲੋਕਾਂ ਵਿੱਚੋਂ ਘੋਰ ਦੁਖਿਅੰਗ ਅਨਕ ਹੱਤਿਅੰਗ ਜਨਮ ਦਰਿਦਰੰਗ ਮਹਾਂਵਿਖਿਆਦੰਗ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮੰਗ ਕਰੋਤ ਅਥਵਾ ਸਿਰ ਮਸਤਕ ਰੱਖਿਆ ਪਾਰ ਬ੍ਰਹਮੰਗ ਹਸਤ ਕਾਇਆ ਰੱਖਿਆ ਪਰਮੇਸ਼ਵਰੈ ਆਤਮ ਰੱਖਿਆ ਗੋਪਾਲ ਸੁਆਮੀ ਧਨ ਚਰਨ ਰੱਖਿਆ ਜਗਦੀਸ਼ਵਰੈ ਸਰਵ ਰੱਖਿਆ ਗੁਰਦਿਆਲਾ ਭੈ ਦੁਖ ਬਿਨਾਸਨੇ ਭਗਤ ਵਛਲ ਅਨਾਥ ਨਾਥੇ ਸਾਰਣ ਨਾਨਕ ਪੁਰਖ ਅਚੁੱਤੈ। ਇਹਨਾਂ ਅਤੇ ਹੋਰ ਸ਼ਬਦਾਂ ਦੇ ਜਾਪ ਦੀਆਂ 32 ਮਾਲਾ ਕਰਨੀਆਂ ਆਰੰਭੀਆਂ। ਇੱਕ ਸ਼ਬਦ ਦਾ ਜਾਪ ਆਰੰਭ ਕਰ ਦੇਣਾ, ਹਰ ਰੋਜ਼ 32 ਮਾਲਾ ਕਰਨੀਆਂ, 40 ਦਿਨ ਬਾਅਦ ਉਸ ਦੀ ਅਰਦਾਸ ਕਰਕੇ ਉਸ ਜਾਂ ਹੋਰ ਸ਼ਬਦ ਦਾ ਜਾਪ ਆਰੰਭ ਕਰ ਦੇਣਾ। ਮੂਲ ਮੰਤਰ ਦਾ ਜਾਪ ਤਾਂ ਆਰੰਭ ਹੀ ਰੱਖਦੇ, ਮੂਲ ਮੰਤਰ ਨਾਨਕ ਹੋਸੀ ਵੀ ਸੱਚ ਤੱਕ ਕਰਿਆ ਕਰਦੇ ਸਨ। ਇੰਨੇ ਰੁਝੇਵੇਂ ਹੁੰਦਿਆਂ ਹੋਇਆਂ ਵੀ ਆਪ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਲੈਣ ਲਈ ਵੀ ਸਮਾਂ ਕੱਢਿਆ। ਉੱਧਰ 30 ਚੱਕ ਵਿੱਚ ਹੀ ਭਾਈ ਹਰਜਿਤ ਸਿੰਘ ਜੀ ਰਿਹਾ ਕਰਦੇ ਸਨ ਜੋ ਗੁਰੂ ਘਰ ਦੇ ਬਹੁਤ ਸ਼ਰਧਾਲੂ ਅਤੇ ਗੁਰਬਾਣੀ ਦਾ ਬੋਧ ਰੱਖਣ ਵਾਲੇ ਗੁਰਮੁਖ ਸਨ। ਉਹਨਾਂ ਪਾਸ ਚੱਲ ਕੇ ਜਾਣਾ ਅਤੇ ਸੰਥਿਆ ਲੈਣੀ, ਇਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਵੀ ਲਈ, ਸ੍ਰੀ ਸੁਖਮਨੀ ਸਾਹਿਬ ਆਸਾ ਜੀ ਦੀ ਵਾਰ ਬਾਣੀਆਂ ਵੀ ਇਸੇ ਸਮੇਂ ਰਸਤੇ ਵਿੱਚ ਆਉਂਦਿਆਂ ਜਾਂਦਿਆਂ ਗੁਟਕੇ ਤੋਂ ਦੇਖ ਕੇ ਜ਼ਬਾਨੀ ਯਾਦ ਕਰ ਲਈਆਂ ਅਤੇ ਇਹਨਾਂ ਨੂੰ ਰੋਜ਼ਾਨਾ ਦੇ ਨਿਤਨੇਮ ਵਿੱਚ ਸ਼ਾਮਲ ਕਰ ਲਿਆ। ਸ਼ਾਮ ਨੂੰ ਆਪਣੇ ਛੋਟੇ ਭਰਾਤਾ ਭਾਈ ਠਾਕੁਰ ਸਿੰਘ ਜੀ ਪਾਸੋਂ ਗੁਰਮਤਿ ਦੇ ਕਿਸੇ ਨਾ ਕਿਸੇ ਗ੍ਰੰਥ ਦੀ ਸਾਖੀ ਵੀ ਜ਼ਰੂਰ ਸੁਣਦੇ। ਇੱਕ ਗ੍ਰੰਥ ਸੰਪੂਰਨ ਹੋਣ ਪਿੱਛੋਂ ਦੂਸਰਾ ਆਰੰਭ ਕਰ ਦਿੰਦੇ। ਇਸ ਤਰ੍ਹਾਂ ਜਿੱਥੇ ਆਪ ਜੀ ਗੁਰਬਾਣੀ ਦੀ ਅਤੇ ਗੁਰਮੁਖਾਂ ਦੀ ਸੰਗਤ ਤੋਂ ਲਾਹਾ ਲੈਂਦੇ, ਉੱਥੇ ਨਾਲ ਨਾਲ ਧਾਰਮਿਕ ਗ੍ਰੰਥਾਂ ਦੀ ਸੰਗਤ ਕਰਕੇ ਹੋਰ ਆਤਮਿਕ ਲਾਭ ਵੀ ਪ੍ਰਾਪਤ ਕਰਦੇ। ਇਸ ਪ੍ਰਕਾਰ ਇਸੇ ਨਿਯਮ ਨੂੰ ਜਾਰੀ ਰੱਖਦਿਆਂ ਕਾਫ਼ੀ ਸਮਾਂ ਊਠਤ ਬੈਠਤ ਹਰ ਹਰ ਧਿਆਈਐ ਅੰਨ ਦਿਨ ਸੁਕਿਰਤ ਕਰੀਐ ਅਨੁਸਾਰ ਬੀਤਿਆ, ਜਿੱਥੇ ਆਪ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਹੋਰ ਗੁਰਮਤਿ ਦੇ ਬਹੁਤ ਸਾਰੇ ਗ੍ਰੰਥਾਂ ਦਾ ਅਧਿਐਨ ਕੀਤਾ। ਉੱਥੇ ਆਪ ਜੀ ਨੇ ਦੂਸਰੇ ਮਤਾਂ ਨਾਲ ਸੰਬੰਧਿਤ ਧਰਮ ਗ੍ਰੰਥਾਂ ਦੀ ਵੀ ਕਾਫ਼ੀ ਖੋਜ ਕੀਤੀ। ਆਪ ਜੀ ਦੇ ਇਸ ਅਧਿਐਨ ਦਾ ਸਿੱਟਾ ਇਹ ਸੀ ਕਿ ਭਾਵੇਂ ਸਾਰੇ ਧਰਮ ਗ੍ਰੰਥ ਆਪੋ ਆਪਣੀ ਥਾਂ ਸਤਿਕਾਰਯੋਗ ਹਨ, ਪਰ ਜੋ ਸਤਿਗੁਰਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬ੍ਰਹਮ ਗਿਆਨ ਦਾ ਖਜ਼ਾਨਾ ਧਰਿਆ ਹੈ ਅਤੇ ਇਸ ਵਿੱਚ ਪਰਮੇਸ਼ਰ ਪ੍ਰਾਪਤੀ ਦਾ ਸੁਖੈਨ ਰਸਤਾ ਦੱਸਣਾ ਕੀਤਾ ਹੈ, ਜਗਿਆਸੂ ਦੇ ਹਰ ਸ਼ੰਕੇ ਦਾ ਉੱਤਰ ਬਹੁਤ ਹੀ ਸਰਲ ਤਰੀਕੇ ਨਾਲ ਦਿੱਤਾ ਹੈ, ਦੁਨੀਆ ਦਾ ਕੋਈ ਵੀ ਧਰਮ ਗ੍ਰੰਥ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਰਾਬਰੀ ਨਹੀਂ ਕਰ ਸਕਦਾ। ਇਸ ਵਾਸਤੇ ਆਪਾਂ ਸਾਰਿਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਸਾਏ ਮਾਰਗ ਦੇ ਧਾਰਨੀ ਬਣਨਾ ਅਤਿ ਜ਼ਰੂਰੀ ਹੈ।